ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਿਆਚਾਰ ਕਰਹਿ ਖਟ ਕਰਮਾ ਇਤ ਰਾਤੇ ਸੰਸਾਰੀ ਅੰਤਰ ਮੈਲ ਨਾ ਉਤਰੈ ਹਉਮੈ ਬਿਨ ਗੁਰ ਬਾਜੀ ਹਾਰੀ ਕਿਰਿਆਚਾਰ ਕਰਹਿ ਖਟ ਕਰਮਾ ਇਤ ਰਾਤੇ ਸੰਸਾਰੀ ਅੰਤਰ ਮੈਲ ਨਾ ਉਤਰੈ ਹਉਮੈ ਬਿਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਰਹਾਉ ਸਾਸਤ ਬੇਦ ਸਿਮਰਤ ਸਭ ਸੋਧੇ ਸਭ ਇੱਕ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕੋ ਪਾਵੈ ਮਨ ਵੇਖੋ ਕਰ ਵਿਚਾਰੀ ਅੱਠ ਸੱਠ ਮੱਜਨ ਕਰ ਇਸ ਨਾਨਾ ਭ੍ਰਮ ਆਏ ਧਰ ਸਾਰੀ ਅਨਕ ਸੋਚ ਕਰਹਿ ਦਿਨ ਰਾਤੀ ਬਿਨ ਸਤਿਗੁਰ ਅੰਧਿਆਰੀ ਧਾਵਤ ਧਾਵਤ ਸਭ ਜਗ ਧਾਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ ਧਾਵਤ ਧਾਵਤ ਸਭ ਜਗ ਧਾਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੇਸ਼ ਵਿਦੇਸ਼ ਦੇ ਅੰਦਰ ਜੋ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰ ਤੋਂ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਨੂੰ ਸਰਵਣ ਕਰਨ ਹਿੱਤ ਜੁੜ ਬੈਠੀ ਸਮੁੱਚੀ ਗੁਰੂ ਰੂਪ ਸਾਧ ਸੰਗਤ ਜੀ, ਆਓ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ, ਗੁਰਬਾਣੀ ਦੀ ਕਥਾ ਵਿਚਾਰ ਦੀ ਸਾਂਝ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁਬਾਰਕ ਬਚਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਵਿੱਚ ਮੇਰੇ ਪਾਤਸ਼ਾਹ ਜੀ ਨੇ ਜੋ ਮਨੁੱਖਤਾ ਦਾ ਮਾਰਗ ਦਰਸ਼ਨ ਕੀਤਾ, ਸਮੁੱਚੇ ਸ਼ਬਦ ਦੀ ਵਿਚਾਰ ਤੇ ਆਪਾਂ ਬਾਅਦ ਵਿੱਚ ਕਰਾਂਗੇ। ਪਹਿਲਾਂ ਰਹਾਓ ਵਾਲਾ ਬੰਦ, ਜਿਹੜਾ ਕੇਂਦਰੀ ਬੰਦ ਹੈ, ਜਿਹਦਾ ਸ਼ਬਦ ਦਾ ਸੈਂਟਰਲ ਆਈਡੀਆ ਹੈ, ਉਹਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਾਰੀ ਸੰਗਤ ਇੱਕ ਵਾਰੀ ਪਿਆਰ ਤੇ ਸਤਿਕਾਰ ਨਾਲ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ।
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਨੇ, ਮੇਰੇ ਠਾਕੁਰ, ਐ ਮੇਰੇ ਮਾਲਕ, ਆਪ ਜੀ ਕਿਰਪਾ ਕਰਕੇ ਰੱਖ ਲਵੋ। ਸੰਗਤ ਜੀ, ਰਹਾਓ ਵਾਲਾ ਬੰਦ ਹੈ ਤੇ ਰਹਾਓ ਵਾਲੇ ਬੰਦ ਵਿੱਚ ਸਤਿਗੁਰੂ ਜੀ ਨੇ ਕਿਰਪਾ ਦੀ ਗੱਲ ਕੀਤੀ ਹੈ, ਬਖਸ਼ਿਸ਼ ਦੀ ਗੱਲ ਕੀਤੀ ਹੈ, ਰਹਿਮਤ ਦੀ ਗੱਲ ਕੀਤੀ ਹੈ। ਜਿੰਨਾ ਚਿਰ ਤੱਕ ਮਨੁੱਖ ਤੇ ਕਿਰਪਾ ਨਹੀਂ ਹੁੰਦੀ, ਬਖਸ਼ਿਸ਼ ਨਹੀਂ ਹੁੰਦੀ, ਰਹਿਮਤ ਨਹੀਂ ਹੁੰਦੀ, ਮਨੁੱਖ ਭਾਵੇਂ ਸਾਰੇ ਸੰਸਾਰ ਦੇ ਵਿੱਚ ਜਾਣਿਆ ਜਾਵੇ, ਉਹਦਾ ਮਾਣ ਪ੍ਰਤਿਸ਼ਠਾ ਵੀ ਸਾਰੇ ਲੋਕ ਕਰਨ। ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ, ਜਿੰਨਾ ਚਿਰ ਤੱਕ ਮਨੁੱਖ ਤੇ ਕਿਰਪਾ ਨਹੀਂ ਹੈ, ਉਹ ਕੀੜਿਆਂ ਦੇ ਵਿੱਚੋਂ ਨਿੱਕਾ ਜਿਹਾ ਕੀੜਾ। ਆਪਾਂ ਇਹ ਬਚਨ ਰੋਜ਼ ਪੜ੍ਹਦੇ ਹਾਂ ਸੰਗਤ ਜੀ, ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਅੱਜ ਤੱਕ ਕਿਸੇ ਮਨੁੱਖ ਦੀ ਇੰਨੀ ਉਮਰ ਨਹੀਂ ਹੋਈ, ਚੌਂ ਜੁਗਾਂ ਜਿੰਨੀ। ਸਤਿਗੁਰੂ ਜੀ ਕਹਿੰਦੇ ਚਾਰ ਹੀ ਯੁੱਗ ਕਿਉਂ, ਇਹਦੇ ਨਾਲੋਂ ਦਸ ਗੁਣਾ ਵੱਧ ਜਾਵੇ, ਚਾਲੀ ਯੁੱਗਾਂ ਜਿੰਨੀ ਉਮਰ ਹੋ ਜਾਵੇ। ਧਿਆਨ ਕਰਿਓ ਪੰਕਤੀਆਂ ਵੱਲ, ਜੇ ਯੁੱਗ ਚਾਰੇ ਆਰਜਾ, ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲਾ ਸਭ ਕੋਏ, ਸਾਰੇ ਸੰਸਾਰ ਵਿੱਚ ਉਹ ਜਾਣਿਆ ਜਾਵੇ, ਸਾਰੀ ਸ੍ਰਿਸ਼ਟੀ ਵਿੱਚ ਉਹਦੇ ਬਚਨਾਂ ਦੇ ਨਾਲ ਸਾਰੇ ਸਾਂਝ ਪਾਉਣ, ਸਤ ਬਚਨ ਕਹਿਣ। ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗ ਲੇ। ਪਰ ਸਤਿਗੁਰੂ ਜੀ ਸਮਝਾਉਂਦੇ ਨੇ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ। ਜੇ ਉਸ ਮਾਲਕ ਦੀ ਕਿਰਪਾ ਨਹੀਂ ਹੋਈ, ਨਦਰ ਨਹੀਂ ਹੋਈ, ਉਹਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਹਦੀ ਕੋਈ ਵਾਤ ਨਹੀਂ ਪੁੱਛਦਾ। ਸਤਿਗੁਰ ਸਮਝਾਉਂਦੇ ਨੇ, ਕੀਟਾਂ ਅੰਦਰ ਕੀਟ ਕਰ ਦੋਸ਼ੀ, ਦੋਸ਼ ਧਰੇ। ਉਹ ਕੀੜਿਆਂ ਦੇ ਵਿੱਚੋਂ ਨਿੱਕਾ ਜਿਹਾ ਕੀੜਾ, ਮਾਲਕ ਉਹਨੂੰ ਦੋਸ਼ੀ ਥਾਪੇਗਾ ਕਿ ਤੈਨੂੰ ਸੰਸਾਰ ਦੇ ਵਿੱਚ ਭੇਜਿਆ ਸੀ ਨਾਮ ਜਪਣ ਲਈ, ਤੂੰ ਨਾਮ ਜਪਿਆ ਨਹੀਂ। ਕੀਟਾ ਅੰਦਰ ਕੀਟ ਕਰ ਦੋਸ਼ੀ, ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਕਿਉਂਕਿ ਅੱਜ ਸਤਿਗੁਰੂ ਜੀ ਕਿਰਪਾ ਦੀ ਗੱਲ ਸਮਝਾ ਰਹੇ ਨੇ, ਇਸ ਕਰਕੇ ਸੰਗਤ ਜੀ ਆਪਾਂ ਵੀ ਇਹ ਬੇਨਤੀ ਕਰਨੀ ਹੈ ਸਤਿਗੁਰ ਦੇ ਚਰਨਾਂ ਵਿੱਚ ਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ। ਬਾਬਾ ਫਰੀਦ ਜੀ ਦੇ ਸਲੋਕ ਕਰੀਬਨ ਕਰੀਬਨ ਹਰ ਗੁਰਸਿੱਖ ਨੂੰ ਯਾਦ ਨੇ। ਉਹਦੇ ਵਿੱਚ ਵੀ ਮੇਰੇ ਪਾਤਸ਼ਾਹ ਜੀ ਨੇ ਕਿਰਪਾ ਦੀ ਗੱਲ ਕੀਤੀ ਹੈ, ਪਰ ਨਾਲ ਹੀ ਮਨੁੱਖਤਾ ਦਾ ਮਾਰਗ ਦਰਸ਼ਨ ਕਰ ਦਿੱਤਾ। ਮਾਰਗ ਦਰਸ਼ਨ ਕਿਵੇਂ ਕੀਤਾ ਕਿ ਜਿਹੜੇ ਮਨੁੱਖ ਅੰਮ੍ਰਿਤ ਵੇਲੇ ਜਾਗਦੇ ਨੇ, ਪਰਮਾਤਮਾ ਦਾ ਸਿਮਰਨ ਕਰਦੇ ਨੇ, ਰੱਬ ਦੀ ਇਬਾਦਤ ਕਰਦੇ ਨੇ, ਉਹਨਾਂ ਨੂੰ ਪਰਮਾਤਮਾ ਦੇ ਵੱਲੋਂ ਦਾਤ ਮਿਲਦੀ ਹੈ, ਕਿਰਪਾ ਮਿਲਦੀ ਹੈ, ਬਖਸ਼ਿਸ਼ ਮਿਲਦੀ ਹੈ। ਸਲੋਕ ਆਪ ਜੀ ਨੂੰ ਯਾਦ ਹੋਵੇਗਾ ਕਿ ਪਹਿਲੇ ਪਹਿਰੇ ਫੁੱਲੜਾ, ਫਲ ਪੀ ਪੱਛਾ ਰਾਤ, ਜੋ ਜਾ ਗੰਨ ਲਹਨ ਸੇ ਸਾਈ ਕੰਨੋ ਦਾਤ। ਰਾਤਰੀ ਦਾ ਪਹਿਲਾ ਪਹਿਰ, ਇਹਦੇ ਵਿੱਚ ਜਿਹੜੇ ਮਨੁੱਖ ਸਿਮਰਨ ਕਰਦੇ ਨੇ, ਮਾਨੋ ਉਹਨਾਂ ਨੂੰ ਫੁੱਲ ਦੀ ਪ੍ਰਾਪਤੀ ਹੁੰਦੀ ਹੈ। ਜੇ ਫਲ ਚਾਹੀਦਾ ਹੈ ਤੇ ਸਤਿਗੁਰੂ ਜੀ ਸਮਝਾਉਂਦੇ ਨੇ ਅੰਮ੍ਰਿਤ ਵੇਲਾ, ਪਿਛਲ ਰਾਤ, ਇਹਦੇ ਵਿੱਚ ਜਿਹੜੇ ਜਾਗ ਕੇ ਸਿਮਰਨ ਕਰਦੇ ਨੇ ਉਹਨਾਂ ਨੂੰ ਮਾਲਕ ਵੱਲੋਂ ਦਾਤ ਮਿਲਦੀ ਹੈ, ਕਿਰਪਾ ਹੁੰਦੀ ਹੈ। ਪਰ ਨਾਲ ਹੀ ਇਹ ਗੱਲ ਸਮਝਾ ਦਿੱਤੀ ਕਿ ਇਹ ਦਾਤ ਹੈ, ਇਹ ਕਿਰਪਾ ਹੈ, ਇਹ ਬਖਸ਼ਿਸ਼ ਹੈ, ਇਹ ਰਹਿਮਤ ਹੈ। ਮਤਾ ਕੋਈ ਮਾਣ ਕਰੇ ਕਿ ਮੈਂ ਅੰਮ੍ਰਿਤ ਵੇਲੇ ਜਾਗਿਆ, ਮੈਂ ਉੱਠ ਕੇ ਬਾਣੀ ਪੜ੍ਹੀ ਹੈ, ਮੈਂ ਸਿਮਰਨ ਕੀਤਾ ਹੈ, ਇਹ ਮੈਨੂੰ ਹੁਣ ਦਾਤ ਮਿਲ ਹੀ ਜਾਣੀ ਹੈ, ਮੇਰਾ ਹੱਕ ਹੈ ਇਸ ਗੱਲ 'ਤੇ। ਗੁਰੂ ਸਾਹਿਬ ਜੀ ਸਮਝਾਉਂਦੇ ਕਿ ਨਾ ਭਾਈ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਭਾਈ ਤੇਰਾ ਹੱਕ ਨਹੀਂ ਬਣ ਜਾਂਦਾ, ਮਾਲਕ ਦੀ ਕਿਰਪਾ ਹੈ, ਹੋ ਸਕਦਾ ਉਹ ਜਾਗਦਿਆਂ ਨੂੰ ਵੀ ਨਾ ਦੇਵੇ, ਜਾਗਦਿਆਂ ਦੇ ਅੰਦਰ ਹਉਮੈ ਆ ਜਾਵੇ ਕਿ ਮੈਂ ਅੰਮ੍ਰਿਤ ਵੇਲੇ ਉੱਠਿਆ, ਮੈਂ ਸਿਮਰਨ ਕੀਤਾ, ਮੈਂ ਗੁਰਦੁਆਰੇ ਗਿਆ, ਇਹ ਹਉਮੈ ਦੀ ਮੈਲ ਆ ਜਾਵੇ। ਇਹ ਤੇ ਮਾਲਕ ਦੀ ਕਿਰਪਾ ਹੈ, ਇੱਕ ਜਾਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਕਈ ਮਨੁੱਖ ਜਾਗਦੇ ਪ੍ਰਾਪਤ ਨਹੀਂ ਕਰ ਸਕਦੇ, ਤੇ ਕਈਆਂ ਤੇ ਜਿਨ੍ਹਾਂ ਤੇ ਕਿਰਪਾ ਕਰਨੀ ਹੁੰਦੀ ਹੈ ਉਹਨਾਂ ਨੂੰ ਮਾਇਆ ਦੀ ਗੂੜੀ ਨੀਂਦ ਵਿੱਚ ਸੁੱਤਿਆਂ ਨੂੰ ਉਠਾ ਕੇ ਬਖਸ਼ਿਸ਼ ਕਰ ਦਿੰਦੇ ਨੇ। ਦੇਖਿਆ ਜਾਵੇ ਬਾਬਾ ਬੰਦਾ ਸਿੰਘ ਬਹਾਦਰ ਮਾਇਆ ਦੀ ਗੂੜੀ ਨੀਂਦ ਵਿੱਚ ਸੁੱਤੇ ਪਏ ਸਨ, ਰਿੱਧੀਆਂ ਸਿੱਧੀਆਂ ਦੇ ਚੱਕਰਾਂ ਵਿੱਚ ਸੁੱਤੇ ਪਏ ਸਨ। ਜਿਹੜਾ ਕੋਈ ਆਉਂਦਾ ਸੀ ਉਹਨੂੰ ਪਲੰਘ ਤੇ ਬਿਠਾ ਕੇ ਉਲਟਾ ਦਿੰਦੇ ਸਨ, ਉਹਦਾ ਮੌਜੂ ਉਡਾਉਂਦੇ, ਉਹਦਾ ਮਖੌਲ ਉਡਾਉਂਦੇ। ਪਰ ਜਿਹਦੇ ਤੇ ਮੇਰੇ ਮਾਲਕ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕਰਨੀ ਸੀ, ਨੰਦੇੜ ਦੀ ਧਰਤੀ 'ਤੇ ਜਾ ਕੇ ਕਿਰਪਾ ਕੀਤੀ, ਯਤਨ ਤੇ ਉਹਨੇ ਵੀ ਬੜੇ ਕੀਤੇ। ਪਲੰਘ 'ਤੇ ਜਦੋਂ ਮੇਰੇ ਪਾਤਸ਼ਾਹ ਜੀ ਬੈਠ ਗਏ, ਪਹਿਲਾਂ ਉਹਦੇ ਚੇਲਿਆਂ ਨੇ, ਫਿਰ ਆਪ ਕਰਾਮਾਤਾਂ ਦੁਆਰਾ, ਰਿਧੀਆਂ ਸਿੱਧੀਆਂ ਦੁਆਰਾ ਸਤਿਗੁਰ ਦਾ ਪਲੰਘ ਉਲਟਾਉਣਾ ਚਾਹਿਆ। ਪਰ ਅਸੀਂ ਬਚਨ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੇ ਕਿ ਸਤਿਗੁਰ ਅਗਮ ਆਗਾਧ ਪੁਰਖ ਕਿਹੜਾ ਝੱਲੈ ਗੁਰੂ ਦੀ ਝਾਲਾ। ਗੁਰੂ ਦੀ ਝਾਲ ਨੂੰ ਕੌਣ ਝੱਲ ਸਕਦਾ ਹੈ ਜਦੋਂ ਸਾਰੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਵਰਤ ਲਈਆਂ, ਪਲੰਘ ਉਲਟਾ ਨਾ ਹੋਇਆ, ਗੁਰੂ ਦੇ ਚਰਨਾਂ ਤੇ ਢਹਿ ਡੱਠਾ। ਕਹਿਣ ਲੱਗਾ, ਪਾਤਸ਼ਾਹ ਤੁਸੀਂ ਕੌਣ ਹੋ, ਤੁਸੀਂ ਕੌਣ ਹੋ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਉਹੀ ਜਿਸ ਨੂੰ ਤੂੰ ਜਾਣਦਾ ਹੈ। ਬੰਦਾ ਸਿੰਘ ਮਾਧੋ ਦਾਸ ਦੇ ਰੂਪ ਵਿੱਚ ਕਹਿੰਦੇ, ਮੈਂ ਕੀ ਜਾਣਦਾ ਹਾਂ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਇਹਦੇ ਬਾਰੇ ਆਪਣੇ ਮਨ ਵਿੱਚ ਥੋੜ੍ਹਾ ਜਿਹਾ ਸੋਚ। ਸੋਚਣ ਤੋਂ ਬਾਅਦ ਕਹਿੰਦੇ ਮਾਧੋ ਦਾਸ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ? ਗੁਰੂ ਗੋਬਿੰਦ ਸਿੰਘ ਜੀ ਹਾਂ ਵਿੱਚ ਜਵਾਬ ਦਿੰਦੇ ਨੇ, ਤੁਸੀਂ ਇੱਥੇ ਕੀ ਲੈਣ ਆਏ ਹੋ? ਤੁਸੀਂ ਇੱਥੇ ਕੀ ਲੈਣ ਆਏ ਹੋ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਤੈਨੂੰ ਆਪਣਾ ਬੰਦਾ ਬਣਾਉਣ ਵਾਸਤੇ ਆਏ ਹਾਂ, ਤੈਨੂੰ ਆਪਣਾ ਬੰਦਾ ਬਣਾਉਣ ਵਾਸਤੇ ਆਏ ਹਾਂ। ਮਾਧੋ ਦਾਸ ਕਹਿੰਦਾ, ਮੈਂ ਕਬੂਲ ਕਰਦਾ ਹਾਂ ਪਾਤਸ਼ਾਹ, ਮੈਂ ਤੁਹਾਡਾ ਬੰਦਾ ਹਾਂ, ਮੈਂ ਕਬੂਲ ਕਰਦਾ ਹਾਂ, ਮੈਂ ਤੁਹਾਡਾ ਬੰਦਾ ਹਾਂ। ਕਈ ਵਾਰ ਵੀਰ ਸਵਾਲ ਕਰਦੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਤੇ ਪੰਜ ਪਿਆਰੇ ਸਹਿਬਾਨ ਨੇ ਗੁਰਬਖਸ਼ ਸਿੰਘ ਰੱਖਿਆ ਸੀ, ਪਰ ਉਹਨਾਂ ਦਾ ਨਾਮ ਬੰਦਾ ਸਿੰਘ ਕਿਉਂ ਲਿਆ ਜਾਂਦਾ? ਸੰਗਤ ਜੀ, ਇਹ ਜਿਹੜੀ ਵਾਰਤਾਲਾਪ ਹੋਈ ਨਾ ਗੁਰੂ ਗੋਬਿੰਦ ਸਿੰਘ ਜੀ ਦੀ, ਸੱਚੇ ਪਾਤਸ਼ਾਹ ਜੀ ਦੀ ਬੰਦਾ ਸਿੰਘ ਦੇ ਨਾਲ, ਸਾਰੇ ਹੀ ਇਤਿਹਾਸਕ ਕਿਤਾਬਾਂ ਨੇ ਇਹਦਾ ਹਵਾਲਾ ਦਿੱਤਾ, ਔਰ ਬੰਦਾ ਸਿੰਘ ਨੇ ਵਾਕਿਆ ਹੀ ਗੁਰੂ ਦਾ ਸੇਵਕ ਬਣ ਕੇ, ਗੁਰੂ ਦਾ ਬੰਦਾ ਬਣ ਕੇ ਸਾਰੀ ਉਮਰ ਕੰਮ ਕੀਤੇ। ਮੈਂ ਬੰਦਾ ਬੈ ਖਰੀਦ, ਸੱਚ ਸਾਹਿਬ ਮੇਰਾ। ਗੱਲ ਚੱਲ ਰਹੀ ਸੀ ਕਿਰਪਾ ਦੀ। ਦੇਖੋ, ਜਿਸ ਤੇ ਕਿਰਪਾ ਕਰਨੀ ਹੁੰਦੀ ਹੈ, ਅਸੀਂ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ ਕਿ ਜਗ ਮੈਂ ਉੱਤਮ ਕਾਢੀਏ ਵਿਰਲੇ ਕੇਈ ਕੇ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਜਿਹਦੇ ਤੇ ਕਿਰਪਾ ਕਰਨੀ ਹੈ, ਸਤਿਗੁਰ ਨੇ ਉੱਥੋਂ ਕਿਰਪਾ ਕੀਤੀ, ਹਜ਼ੂਰ ਸਾਹਿਬ ਦੀ ਧਰਤੀ ਤੋਂ ਭੇਜਿਆ, ਪਹਿਲਾਂ ਸਰਹੰਦ ਵਿੱਚ ਆ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਜ਼ਾਲਮ ਵਜ਼ੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨ ਕੇ ਸ਼ਹੀਦ ਕੀਤਾ ਸੀ। ਉਮਰ ਬੱਚਿਆਂ ਦੀ ਕੋਈ 6 ਸਾਲ 8 ਸਾਲ ਦੇ ਕਰੀਬ, ਕੋਈ ਇਤਿਹਾਸਕਾਰ 7 ਸਾਲ ਤੇ 9 ਸਾਲ ਵੀ ਦੱਸਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੇ ਉਹਨਾਂ ਵਚਨਾਂ ਨੂੰ ਸੱਚ ਕਰਕੇ ਵਿਖਾ ਦਿੱਤਾ। ਜਦੋਂ ਵਜ਼ੀਰ ਖਾਂ ਨੀਹਾਂ ਦੇ ਵਿੱਚ ਚਿਣਨ ਲੱਗਿਆ, ਛੋਟੇ ਸਾਹਿਬਜ਼ਾਦੇ ਕਹਿਣ ਲੱਗੇ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਐ ਵਜ਼ੀਰ ਖਾਂ, ਐ ਸੁੱਚਾਨੰਦ, ਇੱਕ ਗੱਲ ਸਮਝ ਲੈ, ਜੇ ਤੁਸੀਂ ਸਾਨੂੰ ਮਾਰਨ ਦਾ ਯਤਨ ਕੀਤਾ, ਸੱਚ ਨੂੰ ਮਿਟਾਉਣ ਦਾ ਯਤਨ ਕੀਤਾ, ਸੱਚ ਨੇ ਤੇ ਮਿਟਣਾ ਨਹੀਂ, ਤੁਸੀਂ ਜਹਾਨ ਤੋਂ ਮਿਟ ਜਾਓਗੇ। ਸੰਗਤ ਜੀ, ਸਾਹਿਬਜ਼ਾਦਿਆਂ ਦੇ ਇਹਨਾਂ ਬਚਨਾਂ ਨੂੰ ਸੱਚ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਪਾਤਰ ਬਾਬਾ ਬੰਦਾ ਸਿੰਘ ਬਹਾਦਰ ਨੇ। ਜਦੋਂ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ, ਜ਼ਾਲਮ ਸੁੱਚਾਨੰਦ ਨੂੰ, ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਿਆ, ਔਰ ਅੱਜ ਇਹ ਗੱਲ ਸੱਚ ਸਾਬਤ ਹੋਈ ਹੈ ਕਿ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਪਾਵਨ ਧਰਤੀ ਸਰਹੰਦ ਤੇ ਇੱਕ ਨਹੀਂ, ਦੋ ਨਹੀਂ, ਹਜ਼ਾਰ ਨਹੀਂ, ਲੱਖਾਂ ਸੰਗਤਾਂ ਸਿਜਦਾ ਕਰਦੀਆਂ ਨੇ, ਮੱਥੇ ਟੇਕਦੀਆਂ ਨੇ। ਜਿਸ ਪਾਪੀ ਨੇ ਜ਼ੁਲਮ ਕੀਤਾ ਸੀ ਵਜ਼ੀਰ ਖਾਂ ਨੂੰ ਕੋਈ ਅੱਜ ਜਾਣਦਾ ਵੀ ਨਹੀਂ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਕਿਉਂਕਿ ਸੱਚ ਬਾਰੇ ਅਸੀਂ ਪੜ੍ਹਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੇ ਜਿਹੜਾ ਉਸ ਮਾਲਕ ਦੇ ਸੱਚ ਨਾਲ ਜੁੜ ਗਿਆ ਉਹ ਵੀ ਸਦੀਵੀ ਹੋ ਗਿਆ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਖੈਰ ਸਤਿਗੁਰੂ ਜੀ ਰਹਾਓ ਵਾਲੇ ਬੰਦ ਵਿੱਚ ਜੋ ਸਮਝਾ ਰਹੇ ਨੇ ਉਹ ਬਚਨ ਮੇਰੇ ਠਾਕੁਰ ਰੱਖ ਲਿਓ ਕਿਰਪਾ ਧਾਰੀ
ਕੋਟ ਮੱਧ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ
ਕੋਟ ਸ਼ਬਦ ਜਿਹਦਾ ਅਰਥ ਹੈ ਕਰੋੜ ਕਰੋੜਾਂ ਦੇ ਵਿੱਚ ਕੋਈ ਇੱਕ ਅੱਧਾ ਸੇਵਕ ਹੁੰਦਾ ਹੈ ਕਰੋੜਾਂ ਵਿੱਚ ਕੋਈ ਇੱਕ ਅੱਧਾ ਸੇਵਕ ਹੁੰਦਾ ਹੈ ਬਾਕੀ ਗੁਰੂ ਗ੍ਰੰਥ ਸਾਹਿਬ ਜੀ ਸਮਝਾ ਰਹੇ ਨੇ ਹੋਰ ਸਗਲੇ ਵਿਵਹਾਰੀ ਬਾਕੀ ਸਾਰੇ ਵਿਹਾਰ ਹੀ ਕਰਦੇ ਪਏ ਨੇ ਸੌਦੇਬਾਜ਼ੀਆਂ ਹੀ ਕਰਦੇ ਪਏ ਨੇ ਬਚਨ ਥੋੜ੍ਹਾ ਜਿਹਾ ਸਖਤ ਹੈ ਧਿਆਨ ਲਾ ਕੇ ਸੁਣਿਓ ਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਕੋਈ ਗਿਆਨ ਦੀਆਂ ਗੱਲਾਂ ਕਰਦਾ ਭਾਵੇਂ ਕੋਈ ਧਿਆਨ ਲਾ ਕੇ ਬੈਠਾ ਭਾਵੇਂ ਕੋਈ ਸੰਸਾਰ ਨੂੰ ਕਥਾ ਦੁਆਰਾ ਉਪਦੇਸ਼ ਕਰ ਰਿਹਾ ਭਾਵੇਂ ਕੋਈ ਸੰਸਾਰ ਨੂੰ ਕਥਾਵਾਚਕ ਬਣ ਕੇ ਉਪਦੇਸ਼ ਕਰ ਰਿਹਾ ਮੇਰੇ ਵਰਗਾ ਸਤਿਗੁਰੂ ਕਹਿੰਦੇ ਇਹ ਸਾਰੇ ਵਣਜ ਵਿਹਾਰ ਹੀ ਕਰਦੇ ਪਏ ਨੇ ਸੌਦੇਬਾਜ਼ੀਆਂ ਹੀ ਕਰਦੇ ਪਏ ਨੇ ਸਤਿਗੁਰੂ ਜੀ ਦਾ ਬਚਨ ਹੈ ਗਿਆਨੀ ਧਿਆਨੀ ਬਹੁ ਉਪਦੇਸ਼ੀ ਬਹੁਤੇ ਉਪਦੇਸ਼ ਦੇਣ ਵਾਲਾ ਇਹ ਜਗ ਸਗਲੋ ਧੰਦਾ ਇਹ ਧੰਦਾ ਹੀ ਕਰਦੇ ਪਏ ਨੇ ਕਈ ਵਾਰੀ ਵੀਰ ਦੇਸ਼ ਵਿਦੇਸ਼ ਤੋਂ ਗੁਰਮਤਿ ਸਮਾਗਮ ਜਿਨ੍ਹਾਂ ਨੇ ਕਰਨਾ ਹੁੰਦਾ ਹੈ ਫੋਨ ਕਰਦੇ ਨੇ ਬਾਬਾ ਜੀ ਕਥਾ ਦੀ ਭੇਟਾ ਕਿੰਨੀ ਲਵੋਗੇ ਸੰਗਤ ਜੀ ਇਸ ਸਟੇਜ ਦੇ ਉੱਪਰ ਗਿਆਨੀ ਸੰਤ ਸਿੰਘ ਜੀ ਮਸਕੀਨ ਬੜਾ ਲੰਬਾ ਸਮਾਂ ਗੁਰਮਤਿ ਦੀਆਂ ਵਿਚਾਰਾਂ ਸੰਗਤ ਨੂੰ ਸੁਣਾਉਂਦੇ ਰਹੇ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਕਦੀ ਵੀ ਕਥਾ ਦੀ ਭੇਟਾ ਮੰਗ ਕੇ ਨਹੀਂ ਜੇ ਲਈ ਕਦੀ ਵੀ ਨਹੀਂ ਔਰ ਜਿਹੜਾ ਮਨੁੱਖ ਕਥਾ ਦੀ ਭੇਟਾ ਕੀਰਤਨ ਦੀ ਭੇਟਾ ਮੰਗ ਕੇ ਲੈਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛ ਲਵੋ ਕਹਿੰਦੇ ਉਹ ਧੰਦਾ ਕਰਦਾ ਪਿਆ ਗਿਆਨੀ ਧਿਆਨੀ ਬਹੁ ਉਪਦੇਸੀ ਇਹ ਜਗ ਸਗਲੋ ਧੰਦਾ ਕਹਿ ਕਬੀਰ ਇੱਕ ਰਾਮ ਨਾਮ ਬਿਨ ਇਹ ਆ ਜਗ ਮਾਇਆ ਅੰਧਾ ਬੜੇ ਸਖਤ ਸ਼ਬਦ ਵਰਤੇ ਭਗਤ ਕਬੀਰ ਜੀ ਨੇ ਕਹਿੰਦੇ ਕਿ ਇਹ ਅੰਧਾ ਹੈ ਅਗਿਆਨੀ ਹੈ ਮਾਇਆ ਦੇ ਵਿੱਚ ਖਚਤ ਹੈ ਮੈਂ ਪਹਿਲਾਂ ਬਚਨ ਕਰ ਚੁੱਕਾ ਹਾਂ ਕਿ ਜਿਹੜੇ ਸੰਸਾਰ ਦੇ ਵਿੱਚ ਉੱਤਮ ਮਨੁੱਖ ਨੇ ਉਹ ਬਹੁਤ ਵਿਰਲੇ ਨੇ ਹੈਨ ਵਿਰਲੇ ਨਾ ਹੀ ਘਣੇ ਜਗ ਮੈਂ ਉੱਤਮ ਕਾਢੀਐ ਵਿਰਲੇ ਕਹੀ ਕੇ ਉਹ ਬਹੁਤ ਵਿਰਲੇ ਨੇ ਬਹੁਤ ਘੱਟ ਨੇ ਤੋ ਸੰਗਤ ਜੀ ਅੱਜ ਮੇਰੇ ਪਾਤਸ਼ਾਹ ਜੀ ਨੇ ਰਹਾਓ ਵਾਲੇ ਬੰਦ ਦੇ ਵਿੱਚ ਕਿਰਪਾ ਦੀ ਗੱਲ ਸਮਝਾਈ ਹੈ ਬਖਸ਼ਿਸ਼ ਦੀ ਗੱਲ ਸਮਝਾਈ ਹੈ ਔਰ ਸੰਸਾਰਕ ਮਨੁੱਖਾਂ ਦੀ ਗੱਲ ਕਰਦਿਆਂ ਹੋਇਆਂ ਜੋ ਸਮਝਾਉਣਾ ਚਾਹੁੰਦੇ ਨੇ ਆਓ ਸ਼ਬਦ ਦੇ ਆਰੰਭ ਤੋਂ ਬੜੇ ਧਿਆਨ ਨਾਲ ਸੁਣੀਏ ਇੱਕ ਵਾਰੀ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਕਹੋ ਜੀ ਸਤਨਾਮ ਸ੍ਰੀ
ਸਤਨਾਮ ਸ੍ਰੀ ਵਾਹਿਗੁਰੂ ਜੀ ਗੁਜਰੀ ਮਹੱਲਾ ਪੰਜਵਾਂ ਚੌਪਦ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਗੁਜਰੀ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਰਚਨਾ ਹੈ ਚੌਪਦੇ। ਇਸ ਸ਼ਬਦ ਦੇ ਚਾਰ ਪਦ ਨੇ। ਘਰ ਦੂਜਾ ਦੂਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। ਪਹਿਲਾਂ ਸੰਖੇਪ ਦੇ ਵਿੱਚ ਮੰਗਲ ਆਇਆ ਹੈ ਕਿ ਇੱਕ ਉਹ ਮਾਲਕ ਇੱਕ ਹੈ, ਓਅੰਕਾਰ ਉਸਦਾ ਪਸਾਰਾ ਸਾਰੇ ਜਗਤ ਵਿੱਚ ਹੈ। ਸਤਿਗੁਰ ਪ੍ਰਸਾਦ ਐਸਾ ਮਾਲਕ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ।
ਕਿਰਿਆ ਚਾਰ ਕਰਹਿ ਖਟ ਕਰਮਾ ਇਤ ਰਾਤੇ ਸੰਸਾਰੀ।
ਸੰਸਾਰ ਦੇ ਮਨੁੱਖ ਕਿਹੜੇ ਕੰਮ ਵਿੱਚ ਰੱਤੇ ਨੇ, ਰੰਗੇ ਨੇ, ਮਸਤ ਨੇ। ਕਿਰਿਆ ਚਾਰ ਕਰਹਿ ਖਟ ਕਰਮਾ, ਧਾਰਮਿਕ ਕਰਮ ਕਾਂਡ ਕਰਦੇ ਨੇ। ਖਟ ਕਰਮਾ ਛੇ ਕਰਮ ਕਰਨੇ। ਸੰਗਤ ਜੀ, ਇਹ ਬਚਨ ਬਾਣੀ ਵਿੱਚ ਬਾਰ ਬਾਰ ਆਵੇਗਾ, ਖਟ ਕਰਮ। ਜੇ ਤੇ ਕਿਸੇ ਵਿਦਵਾਨ ਦੇ ਪ੍ਰਥਾਏ ਆਵੇਗਾ, ਪੰਡਿਤ ਦੇ ਪ੍ਰਥਾਏ ਆਵੇਗਾ, ਉੱਥੇ ਇਹਦਾ ਅਰਥ ਹੋਵੇਗਾ ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ, ਦਾਨ ਦੇਣਾ ਅਤੇ ਦਾਨ ਲੈਣਾ, ਜੱਗ ਕਰਨਾ ਅਤੇ ਜੱਗ ਕਰਾਉਣਾ। ਪਰ ਅੱਜ ਸੰਸਾਰੀਆਂ ਦੇ ਪ੍ਰਥਾਏ ਆਇਆ ਹੈ। ਸੰਸਾਰੀ ਖੱਟ ਕਰਮ ਕਿਹੜੇ ਕਿਹੜੇ ਕਰਦੇ ਨੇ, ਵਿਦਵਾਨ ਪੁਰਸ਼ਾਂ ਨੇ ਉਹਦਾ ਜ਼ਿਕਰ ਕੀਤਾ। ਇਸ਼ਨਾਨ ਪਹਿਲਾ ਕਰਮ, 68 ਤੀਰਥਾਂ ਦਾ ਇਸ਼ਨਾਨ। ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਜੇਕਰ ਸਰੀਰ ਨੂੰ ਮੈਲ ਲੱਗੀ ਹੋਵੇ, ਸਰੀਰ ਨੂੰ ਲੱਗੀ ਹੋਈ ਮੈਲ ਨੂੰ ਧੋਣ ਦਾ ਸਾਧਨ ਹੈ ਪਾਣੀ, ਅਤੇ ਜੇਕਰ ਲੱਗੀ ਹੋਵੇ ਮੈਲ ਮਨ ਨੂੰ, ਅਤੇ ਮਨ ਨੂੰ ਧੋਣ ਦਾ ਸਾਧਨ ਹੈ ਬਾਣੀ। ਸਰੀਰ ਨੂੰ ਧੋਣ ਦਾ ਸਾਧਨ ਹੈ ਪਾਣੀ, ਮਨ ਨੂੰ ਧੋਣ ਦਾ ਸਾਧਨ ਹੈ ਬਾਣੀ। ਪਰ ਸੰਸਾਰ ਦੇ ਮਨੁੱਖਾਂ ਨੇ ਕੀ ਕੀਤਾ ਕਿ ਮੈਲ ਤੇ ਚੰਬੜੀ ਸੀ ਮਨ ਨੂੰ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਿਆ। ਮੈਲ ਲੱਗੀ ਸੀ ਮਨ ਨੂੰ ਤੇ ਪਰ ਧੋਂਦੇ ਰਹੇ ਤਨ ਨੂੰ, ਧੋਂਦੇ ਰਹੇ ਸਰੀਰ ਨੂੰ। 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨੇ, ਤੇ ਇਸ਼ਨਾਨ ਕਰਕੇ ਇਹ ਕਹਿਣਾ ਕਿ ਸਾਡੇ ਪਾਪਾਂ ਦੀ ਮੈਲ ਉਤਰ ਗਈ ਹੈ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਜੇ ਹੁੰਦਾ। ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸੰਕ, ਜੰਮਪੁਰ ਬਾਂਧ ਖਰੇ ਕਲੰਕ। ਜਿਹੜੀ ਮਨ ਨੂੰ ਪਾਪਾਂ ਦੀ ਮੈਲ ਚੰਬੜੀ ਹੈ, ਉਹ ਕਿਵੇਂ ਉਤਰਨੀ ਹੈ, ਸਤਿਗੁਰੂ ਜੀ ਸਮਝਾਉਂਦੇ ਨੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਸਤਿਗੁਰ ਦੀ ਬਾਣੀ ਨੂੰ ਸੁਣੀਏ, ਸਤਿਗੁਰ ਦੀ ਬਾਣੀ ਨੂੰ ਮੰਨੀਏ, ਤੇ ਮਨ ਵਿੱਚ ਪਿਆਰ ਪੈਦਾ ਹੋ ਜਾਵੇ, ਖਿੱਚ ਪੈਦਾ ਹੋ ਜਾਵੇ, ਅਸੀਂ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਨਾ ਰਹਿ ਸਕੀਏ। ਇਹ ਹੈ ਅੰਦਰਲੇ ਤੀਰਥ ਤੇ ਮਲ ਮਲ ਕੇ ਇਸ਼ਨਾਨ ਕਰਨਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਸੰਗਤ ਜੀ, ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ, ਜੇ ਮੈਲ ਲੱਗੀ ਹੈ ਸਾਡੇ ਮਨ ਨੂੰ ਤੇ ਅਸੀਂ ਬਾਹਰੋਂ ਤਨ ਨੂੰ ਧੋਈ ਜਾਈਏ, ਕਿ ਮਨ ਦੀ ਮੈਲ ਉਤਰ ਜਾਵੇਗੀ? ਸਤਿਗੁਰੂ ਵੀ ਇਹੀ ਸਮਝਾਉਣਾ ਚਾਹੁੰਦੇ ਨੇ। ਉਹ ਸਮਝਾਉਂਦੇ ਨੇ, ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਵਿੱਚ ਵਸ ਗਿਆ। ਖੱਟ ਕਰਮ ਕਿਹੜੇ ਨੇ? ਇਸ਼ਨਾਨ। ਦੂਸਰਾ ਕਰਮ ਹੈ ਸੰਧਿਆ। ਸੰਧਿਆ ਜਦੋਂ ਸ਼ਾਮ ਨੂੰ ਸੂਰਜ ਅਸਤ ਹੋਣ ਲੱਗਦਾ ਹੈ, ਦਿਨ ਤੇ ਰਾਤ ਦੀ ਸੰਧੀ ਹੋਣ ਲੱਗਦੀ ਹੈ, ਇਸ ਨੂੰ ਕਹਿੰਦੇ ਨੇ ਸੰਧਿਆ। ਇਸ ਸਮੇਂ ਵੀ ਕਈ ਧਾਰਮਿਕ ਕਰਮ ਕੀਤੇ ਜਾਂਦੇ ਨੇ, ਦੂਸਰਾ ਕਰਮ ਹੈ ਸੰਧਿਆ, ਤੀਸਰਾ ਕਰਮ ਹੈ ਜਪ। ਕਿਉਂਕਿ ਅੱਜ ਖੱਟ ਕਰਮਾਂ ਦੀ ਗੱਲ ਮੇਰੇ ਪਾਤਸ਼ਾਹ ਕਰ ਰਹੇ ਨੇ, ਤੀਸਰਾ ਕਰਮ ਵਿਦਵਾਨ ਪੁਰਸ਼ਾਂ ਨੇ ਲਿਖਿਆ ਜਪ। ਸੰਗਤ ਜੀ, ਪੁਰਾਣੇ ਸਮੇਂ ਦੇ ਵਿੱਚ ਵੱਖ ਵੱਖ ਮੰਤਰਾਂ ਦਾ ਜਪ ਕੀਤਾ ਜਾਂਦਾ ਸੀ, ਔਰ ਅਸੀਂ ਐਸਾ ਵੀ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਜਦੋਂ ਮੰਤਰਾਂ ਦਾ ਜਪ ਕੀਤਾ ਜਾਂਦਾ ਸੀ, ਕੋਈ 1 ਕਰੋੜ ਮੰਤਰਾਂ ਦਾ ਰਟਨ ਕਰਦਾ ਸੀ, ਕੋਈ 1 ਲੱਖ ਦਾ ਕਰਦਾ ਸੀ, ਗੁਰਬਾਣੀ ਨੇ ਇਹਨਾਂ ਮੰਤਰਾਂ ਦੇ ਰਟਨ 'ਤੇ ਪਾਬੰਦੀ 'ਤੇ ਨਹੀਂ ਲਗਾਈ, ਪਰ ਗਿਣਤੀ ਮਿਣਤੀ 'ਤੇ ਪਾਬੰਦੀ ਜ਼ਰੂਰ ਲਾਈ ਹੈ, ਗਿਣਤੀ ਦੇ ਚੱਕਰਾਂ ਤੋਂ ਜ਼ਰੂਰ ਬਚਾਇਆ ਹੈ। ਮੈਨੂੰ ਮਾਫ ਕਰ ਦਿਓ, ਜਦੋਂ ਅੱਜ ਕੋਈ ਵੀਰ ਇਹੋ ਜਿਹਾ ਪਖੰਡ ਚਲਾਉਂਦਾ ਹੈ ਨਾ ਕਿ 1 ਕਰੋੜ ਮੂਲ ਮੰਤਰ ਦੇ ਪਾਠ ਦੀ ਅਰਦਾਸ ਹੋਵੇਗੀ, ਇੰਨੇ ਚਪਜੀ ਚੌਪਈ ਸਾਹਿਬ ਦੇ ਪਾਠਾਂ ਦੀ ਅਰਦਾਸ ਹੋਵੇਗੀ, ਇੰਨੇ ਸਹਿਜ ਪਾਠਾਂ ਦੀ ਅਰਦਾਸ ਹੋਵੇਗੀ। ਮੈਂ ਕਹਿੰਦਾ ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ 'ਤੇ ਸਮਝਾਉਂਦੇ ਰਹਿ ਕਿ ਗਿਣਤੀ ਮਿਣਤੀ ਦੇ ਚੱਕਰਾਂ ਵਿੱਚ ਨਹੀਂ ਪੈਣਾ। ਦਸ਼ਮੇਸ਼ ਪਿਤਾ ਨੇ ਸਮਝਾਇਆ ਕਿ ਗਿਣਤੀ ਮਿਣਤੀ ਦੇ ਚੱਕਰਾਂ ਵਿੱਚ ਨਹੀਂ ਪੈਣਾ। ਦਸ਼ਮੇਸ਼ ਪਿਤਾ ਦੀ ਬਾਣੀ ਹੈ ਅਕਾਲ ਉਸਤਤ, ਉਹਦੇ ਬਚਨ ਧਿਆਨ ਨਾਲ ਸੁਣ ਲਇਓ। ਲਿਖੇ ਜੰਤਰ ਕੇਤੇ ਪੜ੍ਹੇ ਮੰਤਰ ਕੋਟੰਗ, ਬਚੇਗਾ ਨਾ ਕੋਈ ਕਰੇ ਕਾਲ ਚੋਟੰਗ। ਫਿਰ ਮੈਂ ਬਚਨ ਪੜ੍ਹ ਦੇਵਾਂ, ਲਿਖੇ ਜੰਤਰ ਕੇਤੇ, ਲਿਖ ਲਿਖ ਕੇ ਕਿ ਮੈਂ ਇੰਨੇ ਮੰਤਰਾਂ ਦਾ ਪਾਠ ਕਰ ਲਿਆ, ਪੜ੍ਹੇ ਮੰਤਰ ਕੋਟੰਗ 1 ਕਰੋੜ ਮੰਤਰ ਦਾ ਪਾਠ ਕਰ ਲਿਆ। ਲਿਖ ਲਿਖ ਕੇ ਗਿਣਤੀ ਕਰਦੇ ਰਹਿ, ਬਚੇਗਾ ਨਾ ਕੋਈ, ਇਸ ਤਰ੍ਹਾਂ ਕੋਈ ਵੀ ਜਮਕਾਲ ਤੋਂ ਬਚ ਨਹੀਂ ਸਕਦਾ। ਕਰੇ ਕਾਲ ਚੋਟੰਗ, ਕਾਲ ਨੇ ਚੋਟ ਕਰਨੀ ਕਰਨੀ ਹੈ। ਧਿਆਨ ਲਾ ਕੇ ਵਿਚਾਰ ਨੂੰ ਸਮਝਣ ਦਾ ਯਤਨ ਕਰਿਓ। ਮੈਂ ਇਹ ਨਹੀਂ ਕਹਿੰਦਾ ਕਿ ਮੰਤਰ ਦਾ ਅਭਿਆਸ ਨਹੀਂ ਕਰਨਾ ਚਾਹੀਦਾ, ਕਰਨਾ ਚਾਹੀਦਾ ਹੈ। ਗੁਰਬਾਣੀ ਦੇ ਵਿੱਚ ਬਚਨ ਆਏ ਨੇ ਕਿ ਔਖਦ ਮੰਤਰ ਮੂਲ ਮਨ ਇੱਕ ਹੈ, ਜੇਕਰ ਦ੍ਰਿੜ ਚਿੱਤ ਕੀਜੇ ਰੇ, ਜਨਮ ਜਨਮ ਕੇ ਪਾਪ ਕਰਮ ਕਾ ਕਟਨਹਾਰਾ ਲੀਜੇ ਰੇ। ਭਾਈ, ਜੇਕਰ ਤੂੰ ਮੂਲ ਮੰਤਰ ਨੂੰ ਅਭਿਆਸ ਕਰੇਗਾ, ਤੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਣਗੇ, ਜਨਮਾਂ ਜਨਮਾਂਤਰਾਂ ਦੇ। ਪਰ ਜੇਕਰ ਗਿਣਤੀ ਹੀ ਕਰਦੇ ਰਹਿ ਕੇ ਮੈਂ ਇੰਨੀ ਵਾਰ ਵਾਹਿਗੁਰੂ ਕਹਿ ਲਿਆ, ਇੰਨੀ ਵਾਰ ਮੈਂ ਮੂਲ ਮੰਤਰ ਦਾ ਪਾਠ ਕਰ ਲਿਆ, ਉਹ ਫਿਰ ਤੁਹਾਡਾ ਧਿਆਨ ਗਿਣਤੀਆਂ ਵੱਲ ਹੋਵੇਗਾ, ਧਿਆਨ ਸ਼ਬਦ ਦੀ ਕਮਾਈ ਵੱਲ ਨਹੀਂ ਹੋਵੇਗਾ। ਇਹ ਫਰਕ ਸਮਝਣਾ। ਦੇਖੋ, ਇੱਕ ਅਭਿਆਸ ਦੇ ਤੌਰ 'ਤੇ ਆਪਾਂ ਵਿਚਾਰਦੇ ਹਾਂ, ਇਹ ਸੰਗਤ ਵਿੱਚ ਬੈਠੇ ਹਾਂ, ਮੰਨ ਲਵੋ ਕਿ ਆਪਾਂ ਪੜ੍ਹਿਆ
ਵਾਹਿਗੁਰੂ
ਜੇਕਰ ਅਸੀਂ ਇਹਦੀ ਗਿਣਤੀ ਹੀ ਕਰਦੇ ਰਹਿ ਕਿ ਕਿੰਨੀ ਵਾਰੀ ਵਾਹਿਗੁਰੂ ਪੜ੍ਹਿਆ ਹੈ, ਸਾਡਾ ਧਿਆਨ ਗਿਣਤੀ ਵਿੱਚ ਹੋਇਆ ਕਿ ਸਿਮਰਨ ਦੀ ਕਮਾਈ ਵੱਲ ਹੋਇਆ? ਬਚਨ ਸਮਝਿਓ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਸੋਇਨੇ ਕੀ ਸੂਈ, ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉ ਲਾਗਾ। ਇੱਕ ਉਦਾਹਰਣ ਦਿੱਤੀ ਹੈ ਭੈਣ ਦੀ, ਜਿਹੜੇ ਕੱਪੜੇ ਸੀਂਦੀ ਹੈ, ਕੱਪੜੇ ਸੀਂਦਿਆਂ ਸੀਂਦਿਆਂ ਜੇਕਰ ਉਹਨੇ ਸੂਈ ਦੇ ਵਿੱਚ ਧਾਗਾ ਪਾਇਆ ਹੈ, ਸੂਈ ਵਿੱਚ ਧਾਗਾ ਪਾਇਆ ਹੈ, ਤਾਂ ਤੇ ਕੱਪੜਾ ਸੀਤਾ ਜਾਵੇਗਾ, ਤਾਂ ਤੇ ਕੱਪੜਾ ਸੀਤਾ ਜਾਵੇਗਾ। ਪਰ ਜੇਕਰ ਸੂਈ ਵਿੱਚ ਧਾਗਾ ਨਹੀਂ ਪਾਇਆ ਤੇ ਭੈਣ ਮਸ਼ੀਨ ਘੁਮਾਈ ਜਾ ਰਹੀ ਕੀ ਧਾਗਾ ਕੀ ਮਸ਼ੀਨ ਉਹ ਸੀ ਸਕਦੀ ਹੈ ਕੱਪੜਾ? ਜਦੋਂ ਵੀ ਅਸੀਂ ਪੜ੍ਹਨਾ ਚਾਹੇ ਮੂਲ ਮੰਤਰ ਦਾ ਸਵੇਰੇ ਅਭਿਆਸ ਕਰੀਏ ਚਾਹੇ ਵਾਹਿਗੁਰੂ ਮੰਤਰ ਦਾ ਅਭਿਆਸ ਕਰੀਏ ਗਿਣਤੀਆਂ ਨਾ ਕਰੀਏ ਅਭਿਆਸ ਜ਼ਰੂਰ ਕਰੀਏ ਵਾਹਿਗੁਰੂ ਇਸ ਅਭਿਆਸ ਨੇ ਹੀ ਸਾਡੇ ਮਨ ਦੀ ਪਾਪਾਂ ਦੀ ਮੈਲ ਦੂਰ ਕਰਨੀ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਤੋ ਗਿਣਤੀਆਂ ਮਿਣਤੀਆਂ ਦੇ ਚੱਕਰ ਦੇ ਵਿੱਚ ਸਿੱਖ ਨੇ ਨਹੀਂ ਪੈਣਾ। ਖੱਟ ਕਰਮ ਕਿਹੜੇ ਨੇ? ਪਹਿਲਾ ਇਸ਼ਨਾਨ, ਦੂਸਰਾ ਸੰਧਿਆ, ਤੀਸਰਾ ਜਪ, ਚੌਥਾ ਹੋਮ ਹਵਨ। ਅੱਜ ਭਾਰਤ ਦੇ ਵਿੱਚ ਅੱਜ ਤੋਂ ਨਹੀਂ ਬੜੇ ਲੰਬੇ ਸਮੇਂ ਤੋਂ ਹਵਨ ਹੁੰਦੇ ਆਏ ਨੇ, ਹੋਮ ਹੁੰਦੇ ਆਏ ਨੇ। ਸਾਨੂੰ ਉਹਨਾਂ ਦੇ ਹਵਨ ਦੇ ਉੱਪਰ ਕੋਈ ਇਤਰਾਜ਼ ਨਹੀਂ, ਉਹ ਹਵਨ ਕਰਨ, ਉਹਨਾਂ ਦਾ ਧਾਰਮਿਕ ਕਰਮ ਹੈ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਦੋਂ ਗੁਰੂ ਦੇ ਸਿੱਖ ਕਹਾਉਣ ਵਾਲੇ ਇਹ ਸਿੱਖੀ ਬਾਣੀ ਦੇ ਵਿੱਚ ਹਵਨ ਕਰਦੇ ਨੇ ਫਿਰ ਇਤਰਾਜ਼ ਹੈ। ਕਿਉਂ ਜੀ ਇਤਰਾਜ਼ ਕਿਉਂ ਹੈ? ਸਿੱਖ ਰਹਿਤ ਮਰਯਾਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਵਾਨਿਤ ਹੈ, ਜਿਹਦੀ ਤਿਆਰੀ ਵਾਸਤੇ ਕੌਮ ਨੂੰ 13 ਸਾਲ ਲੱਗੇ, ਜਿਹਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਵੀ ਸ਼ਾਮਲ ਹੁੰਦੇ ਰਹੇ, ਜਿਹਦੇ ਵਿੱਚ ਅਖੰਡ ਕੀਰਤਨੀ ਜਥਾ ਵੀ ਸ਼ਾਮਲ ਹੋਇਆ, ਜਿਹਦੇ ਵਿੱਚ ਕਰੀਬਨ ਉਸ ਸਮੇਂ ਦੇ ਬੁੱਧੀਜੀਵੀ ਵੀ ਸ਼ਾਮਲ ਹੋਏ, ਉਹਦੇ ਵਿੱਚ ਲਿਖਿਆ ਹੈ ਕਿ ਜੱਗ ਕਰਨਾ, ਹੋਮ ਕਰਨਾ, ਤਰਪਣ ਕਰਨਾ, ਇਹ ਸਾਰੇ ਕਰਮ ਮਨਮਤ ਨੇ। ਹੁਣ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿ ਇਹ ਮਨਮਤ ਕਿਉਂ ਨੇ? ਸੰਗਤ ਜੀ, ਹਵਨ ਦੇ ਵਿੱਚ ਵੱਖ ਵੱਖ ਤਰ੍ਹਾਂ ਦੀ ਸਮੱਗਰੀ ਪਾਈ ਜਾਂਦੀ, ਅੱਗ ਦੇ ਵਿੱਚ ਸੁੱਟੀ ਜਾਂਦੀ ਹੈ ਅੱਗ ਦੇ ਵਿੱਚ, ਤੇ ਜਦੋਂ ਅੱਗ ਦੇ ਵਿੱਚ ਇਹ ਸਮੱਗਰੀ ਸੁੱਟੀ ਜਾਂਦੀ ਹੈ, ਵਿਦਵਾਨ ਪੰਡਤਾਂ ਨੂੰ ਪੁੱਛੀਏ ਕਿ ਅਸੀਂ ਹਵਨ ਕਿਉਂ ਕਰਦੇ ਹਾਂ, ਇਹਦੇ ਵਿੱਚ ਅਹੂਤੀਆਂ ਕਿਉਂ ਪਾਉਂਦੇ ਹਾਂ, ਉਹ ਕਹਿੰਦੇ ਨੇ ਇਹਦੇ ਨਾਲ ਹਵਾ ਸ਼ੁੱਧ ਹੁੰਦੀ ਹੈ। ਕੀ ਸ਼ੁੱਧ ਹੁੰਦੀ ਹੈ ਜੀ? ਹਵਾ ਸ਼ੁੱਧ ਹੁੰਦੀ ਹੈ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤ ਮਾਰਦੰਡ ਵਿੱਚ ਲਿਖਦੇ, ਕਹਿੰਦੇ ਜੇਕਰ ਹਵਨ ਕਰਨ ਦੇ ਨਾਲ ਹਵਾ ਸ਼ੁੱਧ ਹੁੰਦੀ ਤੇ ਭਾਰਤ ਦੀ ਹਵਾ ਤੇ ਇੰਨੀ ਸ਼ੁੱਧ ਹੋਣੀ ਚਾਹੀਦੀ ਸੀ, ਵਿਦੇਸ਼ਾਂ ਤੋਂ ਲੋਕ ਇੱਥੇ ਆ ਕੇ, ਕਿਉਂਕਿ ਇੱਥੋਂ ਦੀ ਹਵਾ ਸ਼ੁੱਧ ਹੈ, ਉਹ ਹਵਾ 'ਚ ਸਾਹ ਲੈਂਦੇ। ਪਰ ਜਦੋਂ ਅੱਜ ਵਿਗਿਆਨਕਾਂ ਨੇ ਰਿਸਰਚ ਕੀਤੀ, ਕਹਿੰਦੇ ਦਿੱਲੀ ਦੀ, ਬੰਬਈ ਦੀ, ਕਲਕੱਤੇ ਦੀ, ਅੰਮ੍ਰਿਤਸਰ ਦੀ, ਕਿਹੜੇ ਕਿਹੜੇ ਸ਼ਹਿਰ ਦੀ ਮੈਂ ਗੱਲ ਕਰਾਂ, ਸਾਰਿਆਂ ਦੀ ਹਵਾ ਦੂਸ਼ਿਤ ਹੈ। ਜਿੱਥੇ ਹਵਨ ਹੋ ਰਹੇ ਨੇ ਉੱਥੋਂ ਦੀ ਹਵਾ ਦੂਸ਼ਿਤ, ਤੇ ਜਿੱਥੇ ਹਵਨ ਨਹੀਂ ਹੋ ਰਿਹਾ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਉੱਥੋਂ ਦੀ ਹਵਾ ਸ਼ੁੱਧ। ਤੋ ਸੰਗਤ ਜੀ, ਸਾਡੇ ਸਾਹਮਣੇ ਰਿਜ਼ਲਟ ਆ ਗਿਆ ਕਿ ਹਵਨ ਕਰਨ ਦੇ ਨਾਲ ਹਵਾ ਕੋਈ ਸ਼ੁੱਧ ਨਹੀਂ ਹੁੰਦੀ। ਮੇਰੇ ਕੋਲ ਸਮਾਂ ਨਹੀਂ ਕਿ ਮੈਂ ਖੁੱਲ੍ਹ ਕੇ ਵਿਚਾਰ ਕਰ ਸਕਾਂ, ਕਿਉਂਕਿ ਸੂਈ ਘੜੀ ਦੀ ਮੈਨੂੰ ਪੁਕਾਰ ਰਹੀ ਹੈ ਕਿ ਅੱਗੇ ਚੱਲੋ, ਇਹ ਖੱਟ ਕਰਮ ਕਿਹੜੇ ਨੇ? ਮੈਂ 4 ਦਾ ਜ਼ਿਕਰ ਕੀਤਾ, ਅਗਲਾ 5ਵਾਂ ਹੈ ਅਤਿਥੀ ਪੂਜਾ, 6ਵਾਂ ਹੈ ਦੇਵ ਪੂਜਾ। ਸਮੇਂ ਦੀ ਸੀਮਾ ਹੋਣ ਕਰਕੇ ਮੈਂ ਇਹਨਾਂ ਦੀ ਵਿਆਖਿਆ ਨਹੀਂ ਕਰ ਸਕਦਾ। ਤੋ ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਦੇ ਵਿੱਚ ਸੰਸਾਰ ਦੇ ਲੋਕ ਲਪਾਏਮਾਨ ਹਨ।
ਅੰਤਰ ਮੈਲ ਨਾ ਉਤਰੈ ਹਉਮੈ, ਬਿਨ ਗੁਰ ਬਾਜੀ ਹਾਰੀ।
ਇਹਨਾਂ ਦੇ ਨਾਲ ਅੰਦਰ ਦੀ ਜਿਹੜੀ ਮੈਲ ਹੈ, ਹਉਮੈ ਦੀ ਜਿਹੜੀ ਮੈਲ ਹੈ ਇਹ ਨਹੀਂ ਉਤਰਦੀ। ਗੁਰੂ ਦੀ ਸਿੱਖਿਆ ਤੋਂ ਬਗੈਰ ਬਾਜ਼ੀ ਹਾਰ ਕੇ ਚਲੇ ਜਾਂਦੇ ਹਾਂ, ਜੀਵਨ ਦੀ ਬਾਜ਼ੀ ਹਾਰ ਕੇ ਚਲੇ ਜਾਂਦੇ ਹਾਂ। ਗੁਰੂ ਦੀ ਸਿੱਖਿਆ ਤੋਂ ਬਗੈਰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਗੁਰੂ ਦੀ ਸਿੱਖਿਆ ਤੋਂ ਬਗੈਰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਨਹੀਂ ਸਮਝ ਆਉਂਦੀ। ਗੁਰੂ ਦੀ ਸਿੱਖਿਆ ਤੋਂ ਬਗੈਰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਕਹੋ ਨਾਨਕ ਹਮ ਸਰਨ ਪਰੇ ਕੀ ਰਾਖੋ ਸਰਮਾ। ਗੁਰੂ ਦੀ ਸਿੱਖਿਆ ਤੋਂ ਬਗੈਰ ਜੀਵਨ ਦੀ ਬਾਜ਼ੀ ਹਾਰ ਜਾਈਦੀ ਹੈ।
ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ,
ਐ ਮੇਰੇ ਮਾਲਕ ਕਿਰਪਾ ਕਰੋ, ਰੱਖ ਲਵੋ, ਬਖਸ਼ਿਸ਼ ਕਰੋ।
ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ,
ਕਰੋੜਾਂ ਦੇ ਵਿੱਚ ਕੋਈ ਇੱਕ ਅੱਧ ਹੀ ਸੇਵਕ ਹੁੰਦਾ ਹੈ, ਬਾਕੀ ਤੇ ਸਾਰੇ ਵਣਜ ਵਿਹਾਰੀ ਕਰਦੇ ਪਏ ਨੇ, ਸੌਦੇਬਾਜ਼ੀਆਂ ਹੀ ਕਰਦੇ ਪਏ ਨੇ।
ਰਹਾਓ
ਇਹ ਸ਼ਬਦ ਦਾ ਕੇਂਦਰੀ ਭਾਵ ਹੈ ਜੀ,
ਸਾਸਤ ਵੇਦ ਸਿਮਰਤ ਸਭ ਸੋਧੇ, ਸਭ ਇੱਕ ਬਾਤ ਪੁਕਾਰੀ।
ਚਾਹੇ ਛੇ ਸ਼ਾਸਤਰਾਂ ਨੂੰ ਪੜ੍ਹ ਕੇ ਵੇਖ ਲਵੋ, ਚਾਹੇ ਚਾਰ ਵੇਦਾਂ ਨੂੰ, 27 ਸਿਮਰਤੀਆਂ ਨੂੰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਸੋਧ ਲੈ ਨੇ, ਮੈਂ ਪਰਖ ਲੈ ਨੇ, ਸਾਰੇ ਇੱਕੋ ਹੀ ਗੱਲ ਕਹਿੰਦੇ ਹਨ,
ਬਿਨ ਗੁਰ ਮੁਕਤ ਨਾ ਕੋ ਪਾਵੈ, ਮਨ ਵੇਖੋ ਕਰ ਵਿਚਾਰੀ।
ਕੀ ਕਹਿੰਦੇ ਪਏ ਨੇ ਕਿ ਗੁਰੂ ਤੋਂ ਬਗੈਰ ਮੁਕਤੀ ਨਹੀਂ ਹੋ ਸਕਦੀ, ਗੁਰੂ ਤੋਂ ਬਗੈਰ ਅਸੀਂ ਆਵਾਗਾਉਣ ਤੋਂ ਰਹਿਤ ਨਹੀਂ ਹੋ ਸਕਦੇ। ਇਹ ਸੰਸਾਰ ਦੇ ਪ੍ਰਾਣੀਓ ਆਪਣੇ ਮਨ ਵਿੱਚ ਵਿਚਾਰ ਕਰਕੇ ਵੇਖ ਲਵੋ।
ਅੱਠ ਸੱਠ ਮੱਜਨ ਕਰ ਇਸ ਨਾਨਾ, ਭ੍ਰਮ ਆਏ ਧਾਰ ਸਾਰੀ।
ਭਾਵੇਂ 68 ਤੀਰਥਾਂ ਦਾ ਮੱਜਨ ਕਰ ਲਵੇ, ਚੁੱਭੀਆਂ ਲਾ ਲਵੇ, ਇਸ਼ਨਾਨ ਕਰ ਲਵੇ, ਸਾਰੀ ਧਰਤੀ ਦਾ ਭ੍ਰਮਣ ਕਰਕੇ ਆ ਜਾਵੇ।
ਅਨਕ ਸੋਚ ਕਰਹਿ ਦਿਨ ਰਾਤੀ, ਬਿਨ ਸਤਿਗੁਰ ਅੰਧਿਆਰੀ।
ਅਨੇਕਾਂ ਤਰ੍ਹਾਂ ਦੇ ਨਾਲ ਸਰੀਰ ਨੂੰ ਸੋਚ ਕਰੇ, ਪਵਿੱਤਰ ਕਰੇ, ਦਿਨ ਰਾਤ ਕਰਦਾ ਰਵੇ, ਪਰ ਬਿਨ ਸਤਿਗੁਰ ਅੰਧਿਆਰੀ। ਸਤਿਗੁਰ ਤੋਂ ਬਗੈਰ ਅੰਧਕਾਰ ਹੀ ਅੰਧਕਾਰ ਹੈ, ਘੁੱਪ ਹਨੇਰਾ ਹੈ। ਸੰਗਤ ਜੀ ਧਿਆਨ ਕਰਿਓ, ਸਤਿਗੁਰੂ ਜੀ ਨੇ ਇਹ ਬਚਨ ਕਹੇ ਨੇ ਕਿ ਅਨੇਕ ਸੋਚ, ਸੋਚ ਦਾ ਅਰਥ ਹੁੰਦਾ ਪਵਿੱਤਰਤਾ, ਸਰੀਰ ਨੂੰ ਸੋਧਣਾ, ਸਰੀਰ ਨੂੰ ਪਵਿੱਤਰ ਕਰਨਾ। ਸੁਖਮਨੀ ਸਾਹਿਬ ਦੇ ਵਿੱਚ ਵੀ ਮੇਰੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਸੋਚ ਕਰੇ ਦਿਨ ਅਰ ਰਾਤ, ਮਨ ਕੀ ਮੈਲਣਾ ਤਨ ਤੇ ਜਾਤ। ਇਸ ਸਰੀਰ ਨੂੰ ਪਵਿੱਤਰ ਕਰਨ ਲਈ ਦਿਨ ਰਾਤ ਮਨੁੱਖ ਇਸ਼ਨਾਨ ਕਰਦਾ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਕਿ ਮਨ ਕੀ ਮੈਲਣਾ ਤਨ ਤੇ ਜਾਤ। ਮੈਲ ਤੇ ਲੱਗੀ ਹੈ ਮਨ ਨੂੰ, ਅੰਦਰ ਲੱਗੀ ਹੈ। ਤਨ ਨੂੰ ਧੋਣ ਦੇ ਨਾਲ ਮਨ ਨੇ ਹੱਛਾ ਨਹੀਂ ਹੋ ਜਾਣਾ। ਫਿਰ ਧਿਆਨ ਕਰਿਓ, ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲਣਾ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬੂ ਨਾ ਵਿਖਿਆ ਟਰੇ। ਬਾਰ ਬਾਰ ਸਤਿਗੁਰੂ ਜੀ ਉਹ ਬਚਨ ਕਰ ਰਹੇ ਨੇ ਕਿ ਜਲ ਧੋਵੇ ਬਹੁ ਦੇਹ ਅਨੀਤ, ਸੁੱਧ ਕਹਾਂ ਹੋਏ ਕਾਚੀ ਭੀਤ। ਪਰ ਸਤਿਗੁਰੂ ਜੀ ਕਰਨਾ ਕੀ ਚਾਹੀਦਾ ਹੈ? ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਤ ਬਹੁ ਮੂਚ। ਨਾਮ ਦੇ ਵਿੱਚ ਸੁਰਤ ਜੋੜਨੀ ਚਾਹੀਦੀ ਹੈ, ਇਹਦੇ ਨਾਲ ਅਸੀਂ ਆਪਣੇ ਮਨ ਨੂੰ ਸਾਫ ਕਰ ਸਕਦੇ ਹਾਂ। ਕਿਹਦੇ ਨਾਲ ਜੀ? ਨਾਮ ਨਾਲ। ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਤੋ ਸਤਿਗੁਰੂ ਜੀ ਸਮਝਾ ਰਹੇ ਹਨ
ਧਾਵਤ ਧਾਵਤ ਸਭ ਜਗ ਧਾਇਓ ਅਬ ਆਏ ਹਰ ਦੁਆਰੀ।
ਭੜਕਦਿਆਂ ਭੜਕਦਿਆਂ ਸਾਰਾ ਸੰਸਾਰ ਦੇ ਵਿੱਚ ਭਰਮਣ ਕਰਦਿਆਂ ਹਾਰ ਕੇ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਕਿ ਪਰਮਾਤਮਾ ਦੀ ਦੀਵਾਰ ਤੇ ਆਏ ਹਾਂ।
ਦੁਰਮਤ ਮੇਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ।
ਤੇ ਫਿਰ ਪਰਮਾਤਮਾ ਨੇ ਕੀ ਕੀਤਾ, ਗੁਰੂ ਦੀ ਚਰਨੀ ਲਾ ਦਿੱਤਾ, ਗੁਰੂ ਦੀ ਸ਼ਰਨੀ ਲਾ ਦਿੱਤਾ ਤੇ ਗੁਰੂ ਨੇ ਕਿਰਪਾ ਕਰਕੇ ਸਾਡੇ ਵਿੱਚੋਂ ਦੁਰਮਤ ਮੇਟ ਦਿੱਤੀ, ਭੈੜੀ ਮਤ ਮੇਟ ਦਿੱਤੀ, ਸਾਡੀ ਬੁੱਧ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਸੰਗਤ ਜੀ, ਇਹੋ ਜਿਹੇ ਯਤਨ ਕਰਦੇ ਰਹਿਣਾ ਚਾਹੀਦਾ ਹੈ ਜਿਹਦੇ ਨਾਲ ਸਾਡੇ ਵਿੱਚੋਂ ਸਾਡੇ ਬੱਚਿਆਂ ਵਿੱਚੋਂ ਦੁਰਮਤ ਦੂਰ ਹੋ ਜਾਵੇ, ਭੈੜੀ ਮਤ ਦੂਰ ਹੋ ਜਾਵੇ। ਤੇ ਇਸ ਤਰ੍ਹਾਂ ਦਾ ਯਤਨ ਸਭ ਨਾਲੋਂ ਵਧੀਆ ਹੈ ਕਿ ਆਪਣੇ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਆਵੋ, ਆਪਣੇ ਬੱਚਿਆਂ ਨੂੰ ਸੰਗਤ ਕਰਾਓ। ਮੈਂ ਦੇਖਦਾ ਹਾਂ ਸਵੇਰੇ ਅੰਮ੍ਰਿਤ ਵੇਲੇ ਕਈ ਵੀਰ ਛੋਟੇ ਛੋਟੇ ਬੱਚਿਆਂ ਨੂੰ ਹਰਿਮੰਦਰ ਸਾਹਿਬ ਲੈ ਕੇ ਆਉਂਦੇ ਨੇ ਔਰ ਉਹਨਾਂ ਦਾ ਧਿਆਨ ਇੱਧਰ ਉੱਧਰ ਨਾ ਜਾਵੇ, ਉਹਨਾਂ ਦੇ ਹੱਥ ਵਿੱਚ ਮੋਬਾਈਲ ਫੜਾ ਦਿੰਦੇ ਨੇ। ਮੋਬਾਈਲ ਦੇ ਵਿੱਚ ਉਹਨਾਂ ਨੇ ਸ਼ਬਦ ਕੱਢਿਆ ਹੁੰਦਾ ਹੈ ਜਿਹੜਾ ਰਾਗੀ ਸਿੰਘ ਪੜ ਰਹੇ ਹੁੰਦੇ ਨੇ, ਨਾਲ ਨਾਲ ਬੱਚਾ ਉਹ ਸ਼ਬਦ ਸੁਣਦਾ ਤੇ ਨਾਲ ਨਾਲ ਉਸ ਬੱਚਾ ਅਰਥ ਸਮਝਦਾ, ਮੀਨਿੰਗ ਸਮਝਦਾ। ਕਿੰਨਾ ਸੋਹਣਾ ਉੱਦਮ ਹੈ ਉਹਨਾਂ ਵੀਰਾਂ ਦੇ, ਮੁਬਾਰਕ ਹੈ ਇਹੋ ਜਿਹੇ ਯਤਨਾਂ ਤੇ ਜਿਹੜੇ ਬੱਚਿਆਂ ਨੂੰ ਸ਼ੁਰੂ ਤੋਂ ਬਾਣੀ ਨਾਲ ਜੋੜ ਰਹੇ ਨੇ। ਤੁਹਾਡੇ ਸਾਹਮਣੇ ਮੈਂ ਇੱਕ ਪ੍ਰਤੱਖ ਮਿਸਾਲ ਦੇਣਾ ਚਾਹਾਂਗਾ, ਕਿੰਨਾ ਲਾਭ ਹੁੰਦਾ ਹੈ ਬੱਚਿਆਂ ਨੂੰ ਸੰਗਤ ਵਿੱਚ ਲਿਆਉਣ ਦਾ। ਤਿੰਨ ਚਾਰ ਦਿਨ ਦੀ ਗੱਲ ਹੈ, ਗੁਰੂ ਸਾਹਿਬ ਜੀ ਕਦੀ ਕਦੀ ਕਿਰਪਾ ਕਰਕੇ ਹਰਿਮੰਦਰ ਸਾਹਿਬ ਸਵੇਰੇ ਲੈ ਆਉਂਦੇ ਨੇ। ਸਰੋਵਰ ਦੇ ਕੰਢੇ ਤੇ ਮੈਂ ਬੈਠਾ ਸੀ, ਆਸਾ ਦੀ ਵਾਰ ਨੂੰ ਸੁਣ ਰਿਹਾ ਸੀ ਔਰ ਨਾਲ ਹੀ ਦਾਸ ਦਾ ਆਪਣਾ ਭੁਚੰਗੀ ਭਵਨੂਰ ਸਿੰਘ ਰਾਗੀ ਸਿੰਘਾਂ ਨੇ ਸ਼ਬਦ ਪੜਿਆ, ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਮੈਨੂੰ ਕਹਿਣ ਲੱਗਾ ਕਿ ਪਾਪਾ ਜੀ ਇਹਦਾ ਮਤਲਬ ਕੀ ਹੈ। ਹੁਣ ਵੇਖੋ ਬੱਚੇ ਦੇ ਮਨ ਵਿੱਚ ਭੁੱਖ ਪੈਦਾ ਹੋਈ, ਜਾਣਨਾ ਚਾਹਿਆ ਕਿ ਰਾਗੀ ਸਿੰਘ ਜਿਹੜਾ ਸ਼ਬਦ ਪੜ ਰਹੇ ਨੇ ਇਹਦਾ ਮਤਲਬ ਕੀ ਹੈ, ਇਹਦਾ ਮੀਨਿੰਗ ਕੀ ਹੈ। ਇਹੋ ਜਿਹਾ ਯਤਨ ਕਰੀਏ ਆਪਾਂ ਬੱਚਿਆਂ ਨੂੰ ਸ਼ੁਰੂ ਤੋਂ ਬਾਣੀ ਤੇ ਬਾਣੀ ਨਾਲ ਜੋੜੀਏ ਤਾਂ ਕਿ ਵੱਡੇ ਹੋ ਕੇ ਬਾਬਾ ਅਜੈ ਸਿੰਘ ਵਾਂਗ, ਕਿਹਦੇ ਵਾਂਗ ਜੀ, ਬਾਬਾ ਅਜੈ ਸਿੰਘ ਵਾਂਗ ਪੌਣੇ ਚਾਰ ਸਾਲ ਦੀ ਉਮਰ ਮੇਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਫਰਜੰਦ ਦੀ। ਕੱਲ ਆਪਾਂ ਸ਼ਤਾਬਦੀ ਮਨਾਈ ਹੈ, 300 ਸਾਲਾਂ ਸ਼ਹੀਦੀ ਦਿਹਾੜਾ। ਧਿਆਨ ਕਰਿਓ, ਇਹ ਬੱਚਾ ਦਸੰਬਰ 1715 ਦਾ ਆਪਣੇ ਪਿਤਾ ਨਾਲੋਂ ਵਿਛੜਿਆ ਹੈ, ਜੂਨ 1715 ਵਿੱਚ ਆਪਣੇ ਪਿਤਾ ਨੂੰ ਮਿਲਣ ਲੱਗਿਆ ਹੈ, ਕਰੀਬਨ 7 ਮਹੀਨੇ ਬਾਅਦ। ਉਮਰ ਹੈ ਪੌਣੇ ਚਾਰ ਸਾਲ। ਉਮਰ ਕਿੰਨੀ ਹੈ ਜੀ? ਪੌਣੇ ਚਾਰ ਸਾਲ। ਅੱਜ ਬੱਚੇ ਨੂੰ ਬੜਾ ਮਾਣ ਮਿਲਿਆ ਹੋਵੇਗਾ ਕਿ ਮੈਂ ਪਿਤਾ ਨੂੰ ਮਿਲਣ ਵਾਸਤੇ ਜਾ ਰਿਹਾ ਹਾਂ, ਪਿਤਾ ਮੈਨੂੰ ਗਲਵੱਕੜੀ ਵਿੱਚ ਲਵੇਗਾ, ਪਿਤਾ ਮੈਨੂੰ ਪਿਆਰ ਕਰੇਗਾ। ਬੱਚਾ ਕਿੰਨਾ ਕੁਝ ਸੋਚਦਾ ਗਿਆ ਹੋਵੇਗਾ, ਪਰ ਜਦੋਂ ਜਾ ਕੇ ਵੇਖਿਆ ਜ਼ਾਲਮਾਂ ਨੇ ਉਸ ਬੱਚੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ ਵਿੱਚ ਬਿਠਾ ਦਿੱਤਾ ਤੇ ਹੱਥ ਵਿੱਚ ਫੜਾ ਦਿੱਤਾ ਖੰਜਰ। ਕਹਿੰਦੇ ਆਪਣੇ ਬੱਚੇ ਦਾ ਐ ਛਾਤੀ ਨੂੰ ਪਾੜੋ। ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿੰਦੇ, ਐ ਬਾਦਸ਼ਾਹ ਫਰਖਸ਼ੀਅਰ, ਮੇਰੀ ਗੋਦੀ ਵਿੱਚ ਮੇਰਾ ਆਪਣਾ ਬੱਚਾ ਬੈਠਾ ਹੈ। ਜੇ ਮੇਰੀ ਗੋਦੀ ਵਿੱਚ ਤੇਰਾ ਵੀ ਬੱਚਾ ਬੈਠਾ ਹੁੰਦਾ, ਮੈਂ ਉਹਨੂੰ ਵੀ ਜਵਾ ਨਾ ਕਰਦਾ, ਉਹਨੂੰ ਵੀ ਸ਼ਹੀਦ ਨਾ ਕਰਦਾ, ਉਹਨੂੰ ਵੀ ਮਾਰਦਾ ਨਾ। ਮੇਰੀ ਗੋਦੀ ਵਿੱਚ ਮੇਰਾ ਆਪਣਾ ਬੱਚਾ ਬੈਠਾ ਹੈ। ਕੱਲ ਦਾ ਦਿਹਾੜਾ 300 ਸਾਲਾ ਸ਼ਹੀਦੀ ਦਿਹਾੜਾ। ਸੰਗਤ ਜੀ, ਜ਼ਾਲਮਾਂ ਨੇ ਕੀ ਕੀਤਾ? ਬਾਬਾ ਜੀ ਦੀ ਗੋਦੀ ਦੇ ਵਿੱਚ ਬੈਠਿਆ ਨੂੰ ਉਹਦਾ ਸੀਨਾ ਪਾੜ ਦਿੱਤਾ ਬੱਚੇ ਦਾ। ਬੱਚੇ ਦੇ ਰੋਣ ਦੇ ਨਾਲ ਉੱਥੋਂ ਦਾ ਸਾਰਾ ਵਾਤਾਵਰਣ ਜਿਹੜਾ ਬਣ ਗਿਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਤੜਫਦਾ ਹੋਇਆ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਦੇ ਵਿੱਚ ਪਾ ਦਿੱਤਾ ਗਿਆ, ਮੈਂ ਬੰਦਾ ਬਹਿ ਖਰੀਦ। ਧੰਨ ਨੇ ਬਾਬਾ ਬੰਦਾ ਸਿੰਘ ਬਹਾਦਰ। 300 ਸਾਲਾ ਯਾਦ ਸ਼ਹੀਦੀ ਕੌਮ ਮਨਾ ਰਹੀ ਹੈ, ਬੰਦਾ ਸਿੰਘ ਬਹਾਦਰ ਜੋਧੇ ਬੇਗੁਣ ਗਾ ਰਹੀ ਹੈ। ਧੰਨ ਨੇ ਬਾਬਾ ਬੰਦਾ ਸਿੰਘ ਬਹਾਦਰ, ਤੜਫਦਾ ਦਿਲ ਮੂੰਹ ਵਿੱਚ ਪਵਾ ਲਿਆ। ਫਿਰ ਜ਼ਾਲਮਾਂ ਨੇ ਬੱਚੇ ਦੇ ਟੁਕੜੇ ਟੁਕੜੇ ਕਰ ਦਿੱਤੇ, ਟੁਕੜੇ ਟੁਕੜੇ। ਤੁਸੀਂ ਲੋਕਾਂ ਦੇ ਗਲਾਂ ਵਿੱਚ ਹਾਰ ਪੈਂਦੇ ਤੇ ਵੇਖੇ ਹੋਣਗੇ। ਅੱਜ ਪਹਿਲਾ ਮੌਕਾ ਸੰਸਾਰ ਤੇ ਜਦੋਂ ਆਪਣੇ ਬੱਚੇ ਦੇ ਟੁਕੜੇ ਹੋਇਆਂ ਦਾ ਹਾਰ ਗਲ ਵਿੱਚ ਪਿਆ, ਪਹਿਲਾ ਮੌਕਾ। ਆਪਣਾ ਬੱਚਾ, ਉਹਦਾ ਹਾਰ ਟੁੱਕ ਟੁੱਕ ਕੇ ਜ਼ਾਲਮਾਂ ਨੇ ਬਾਬਾ ਜੀ ਦੇ ਗਲ ਵਿੱਚ ਪਾ ਦਿੱਤਾ। ਸੰਗਤ ਜੀ, ਇਹਨੂੰ ਬਿਆਨ ਕਰਨਾ ਸੌਖਾ ਜੇ, ਇਹਨੂੰ ਸਹਿਣਾ ਬੜਾ ਔਖਾ ਜੇ। ਫਿਰ ਜ਼ਾਲਮਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਬੂਰ ਦੇ ਨਾਲ ਜਿਹੜਾ ਗਰਮ ਕੀਤਾ ਸੀ ਸਲਾਖ, ਉਹਦੇ ਨਾਲ ਖੱਬੀ ਅੱਖ ਕੱਢੀ। ਮੈਂ ਜਦੋਂ ਪਹਿਲਾਂ ਪਿੰਡਾਂ ਵਿੱਚ ਰਹਿੰਦਾ ਸੀ ਤੇ ਪਿੰਡਾਂ ਦੇ ਵਿੱਚ ਲੋਕ ਆਪਣੇ ਵੱਛੇ ਤੇ ਵੱਛੀਆਂ ਦੇ ਸਿੰਘ ਦਾਗਦੇ ਸਨ। ਉਹ ਗਰਮ ਲੋਹਾ ਜਦੋਂ ਉਸਦੇ ਸਰੀਰ ਤੇ ਲਾਉਂਦੇ ਸੀ ਤੇ ਛੂ ਛੂ ਦੀ ਆਵਾਜ਼ ਆਉਂਦੀ ਸੀ। ਉਹ ਤੇ ਪਸ਼ੂ ਸਨ, ਪਰ ਅੱਜ ਐਸਾ ਮੌਕਾ ਬਣਿਆ ਕਿ ਇੱਕ ਮਨੁੱਖ ਦੀ ਅੱਖ ਕੱਢੀ ਜਾ ਰਹੀ ਹੈ ਇਹਨਾਂ ਗਰਮ ਜੰਬੂਰਾਂ ਦੇ ਨਾਲ। ਉਹਦੀਆਂ ਬਾਹਾਂ ਕੱਟੀਆਂ ਜਾ ਰਹੀਆਂ ਨੇ, ਉਹਦੇ ਸਰੀਰ ਨੂੰ ਨੋਚਿਆ ਜਾ ਰਿਹਾ ਹੈ। ਸਾਡੇ ਬਜ਼ੁਰਗਾਂ ਨੇ ਕਿਹੋ ਜਿਹਾ ਇਤਿਹਾਸ ਬਣਾਇਆ, ਸਾਨੂੰ ਮਾਣ ਹੈ। ਜਿਹੜਾ ਅਰਦਾਸ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ। ਸੰਗਤ ਜੀ, ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਅਗਾਂਹ ਜਾਵਾਂ। ਸਾਰੀਆਂ ਸੰਗਤਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਗੁਰਦਾਸ ਨੰਗਲ ਦੀ ਗੜੀ ਤੋਂ ਲੈ ਕੇ ਦਿੱਲੀ ਮਹਿਰੋਲੀ ਜਿਸ ਜਗ੍ਹਾ ਤੇ ਬਾਬਾ ਜੀ ਨੂੰ ਸ਼ਹੀਦ ਕੀਤਾ ਗਿਆ, ਕਰੀਬਨ 10 ਦਿਨਾਂ ਦਾ ਨਗਰ ਕੀਰਤਨ ਉਲੀਕਿਆ ਗਿਆ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਜਿਨ੍ਹਾਂ ਨੇ ਰਸਤੇ ਦੇ ਵਿੱਚ ਸਵਾਗਤ ਕੀਤੇ, ਸਵਾਗਤੀ ਗੇਟ ਬਣਾਏ, ਲੰਗਰ ਲਗਾਏ, ਪੰਜਾਂ ਪਿਆਰਿਆਂ ਦਾ ਸਤਿਕਾਰ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਕੀਤਾ, ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਹਾਂ। ਉਹ ਦ੍ਰਿਸ਼ ਵੇਖਣ ਵਾਲਾ ਸੀ, ਕਿਉਂਕਿ ਮੈਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਨਗਰ ਕੀਰਤਨ ਦੇ ਨਾਲ ਚੱਲਿਆ। ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸੰਬੰਧੀ ਜਿਹੜੇ ਕਾਰਜ ਕੀਤੇ ਨੇ, ਮੈਂ 2 ਮਿੰਟ ਆਪ ਜੀ ਦੇ ਇਸ ਪਾਸੇ ਲੈਣਾ ਚਾਹੁੰਦਾ। ਇੱਕ ਤੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਬਾਬਾ ਅਜੇ ਸਿੰਘ ਦੇ ਨਾਮ ਦਾ ਸਕੂਲ ਤੇ ਕਾਲਜ ਕਾਇਮ ਕੀਤਾ ਗਿਆ ਹੈ। ਇੱਕ ਗੁਰਦਾਸ ਨੰਗਲ ਦੀ ਉਸ ਕੱਚੀ ਗੜੀ ਨੂੰ ਪ੍ਰਧਾਨ ਸਾਹਿਬ ਜੀ ਨੇ ਕਿਹਾ ਕਿ ਉਹ ਪੁਰਾਤਨ ਦਿੱਖ ਦੇਵਾਂਗੇ ਜਿਹੋ ਜੀ ਦਿੱਖ ਉਸ ਸਮੇਂ ਦੀ ਸੀ। ਇੱਕ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਜਿਸ ਮਾਤਾ ਨੇ ਆਪਣੀ ਜ਼ਮੀਨ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ 70 ਕਿੱਲੇ ਲਗਾਈ, ਉਹਦੇ ਨਾਮ ਦਾ ਸੁੰਦਰ ਗੁਰਦੁਆਰਾ ਬਣੇਗਾ। ਇਸ ਤਰ੍ਹਾਂ ਦੇ ਅਨੇਕਾਂ ਕਾਰਜ ਜੇਕਰ ਮੈਂ ਗਿਣ ਲੱਗ ਪਿਆ ਤੇ ਸਮਾਂ ਬੜਾ ਲੱਗਣਾ, ਇਸ ਕਰਕੇ ਸਾਧ ਸੰਗਤ ਜੀ ਅੱਗੇ ਮੈਂ ਨਾ ਜਾਵਾਂ। ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਬੜਾ ਪਿਆਰ ਅਤੇ ਸਤਿਕਾਰ ਬਖਸ਼ਦੇ ਨੇ ਉਹਨਾਂ ਦਾ ਵੀ ਧੰਨਵਾਦ, ਮਾਣਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ ਜੀ ਉਹਨਾਂ ਦਾ ਧੰਨਵਾਦ। ਆਓ ਸਾਰੀ ਸੰਗਤ ਬੜੇ ਧਿਆਨ ਦੇ ਨਾਲ ਸ਼ਬਦ ਦੀਆਂ ਆਖਰੀ ਪੰਕਤੀਆਂ ਨੂੰ ਸਰਵਣ ਕਰੀਏ ਜੀ।
ਧਾਵਤ ਧਾਵਤ ਸਭ ਜਗ ਧਾਇਓ, ਅਬ ਆਏ ਹਰ ਦੁਆਰੀ, ਦੁਰਮਤ ਮੇਟ ਬੁੱਧ ਪਰਗਾਸੀ, ਜਨ ਨਾਨਕ ਗੁਰਮੁਖ ਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।